मेरा प्रिया भगवंत शरण मान
पूर्ण पर्वत है पारतम जैसी आज्ञा कैसा करम तेरी आज्ञा कैसा करम
सारे भरोसाए हुए गुरु खालसा साध संग जियो गुरु कृपा करे अपनिया रखा ते शब्द दिया निजामता सदा अपनिया प्यारियां उत्ते नाजुल रखे। आओ गुरु महाराज के दर दे शुक्रगुजार होविए एहसानमंद होविए ममनून होइए जिन्हां ने साडी जिंदगी दियां इन्हां घड़ियां नूं अपनी ही अदृष्ट शक्ति नाल अपने चरणा अंदर खिंच के बुला लिया है ते एक घड़ियां सफल करन दा सुभाग मौका बख्शिया है। इस शुक्रगुजारी अंदर असा सारे ही रल के शब्द रूप ब्रह्म रूप गुरु महाराज जी नू नमस्कार करिए ते रसना थी आखिए सतनाम
श्री वाहिगुरु।
कुछ दुनियावी मसाला दे के गुरु घर के उगे हुए महापुरुष भाई गुरदास जी ने इस तरह नाल गुरु के सिखां की वड्याई की थी। ये वड्याई किसी गर्ज पूरी करने लिए भाई साहब ने नहीं की, यह वड्याई गुरु के सिखां की उन्हें इसलिए नहीं की कि उन्हों की लोड़ रोज उन्हों तक पूरी होंगी है, जिमें को करे अपने ग्राहकों दड़ियाइया तो यह वड्याइया जो जितों आस पूरी होनी हो पूरी होंगी होतीया हुई वड्याइया जिन्हों के कि मुस्तिक भी ना होवन खुशामद होंदिया ने फलैटरी होंदिया ने। भाई जी की यह कथनी या यह लिखनी कोई फलैटरी नहीं है, खुशामद नहीं है, ਜਾਂ ਮੁਬਾਲਗੇ ਦੀ ਬਾਤ ਨਹੀਂ ਹੈ ਤੇ ਅੱਧ ਕਥਨੀ ਵੀ ਨਹੀਂ। ਭਾਈ ਸਾਹਿਬ ਜੀ ਨੇ ਆਖਿਆ ਹੈ ਕਿ ਜਿਵੇਂ ਪਾਣੀ ਵਿੱਚ ਰਹਿੰਦਿਆਂ ਹੋਇਆਂ ਵੀ ਮੀਨਾਂ ਦੀ ਰੁਚੀ ਇਹ ਬਣੀ ਹੀ ਰਹਿੰਦੀ ਹੈ ਕਿ ਇਹ ਪਾਣੀ ਅਸਗਾਹ ਹੋ ਜਾਏ, ਬਹੁਤਾਤ ਨਾਲ ਹੋ ਜਾਏ, ਡੂੰਘਾ ਹੋ ਜਾਏ ਅਤੇ ਸਦਾ ਸਦਾ ਬਣਿਆ ਰਹੇ। ਫਿਰ ਖੁੱਲ੍ਹ ਵਿੱਚ ਪ੍ਰਵਾਸ ਕਰਦਿਆਂ ਹੋਇਆਂ ਵੀ ਖੁੱਲ੍ਹ ਦੇ ਆਸ਼ਿਕ ਜਾਨਵਰ ਨੂੰ ਸਦਾ ਇਹ ਲੋਚ ਰਹਿੰਦੀ ਹੈ ਕਿ ਮੇਰਾ ਕੁਰਾ ਹਵਾਈ ਵਸਦਾ ਰਹੇ। ਭਾਈ ਸਾਹਿਬ ਜੀ ਕਹਿੰਦੇ ਨੇ ਜਿਸ ਤਰ੍ਹਾਂ ਇਸ ਤਰ੍ਹਾਂ ਪਤੀ ਦੀ ਹਜ਼ੂਰੀ ਵਿੱਚ ਰਹਿੰਦਿਆਂ ਹੋਇਆਂ, ਪਤੀ ਦੇ ਨਾਲ ਰਹਿੰਦਿਆਂ ਹੋਇਆਂ, ਪਤੀ ਦੀ ਸੰਗਤ ਵਿੱਚ ਰਹਿੰਦਿਆਂ ਹੋਇਆਂ ਸਤਵੰਤੀ, ਪਤਵੰਤੀ, ਗੁਣਵੰਤੀ, ਭਾਗਵੰਤੀ, ਹਾਂ ਪਤੀ ਦ੍ਰਤਾ ਇਸਤਰੀ ਦੀ ਸਦਾ ਇਹ ਤਲਬ ਬਣੀ ਰਹਿੰਦੀ ਹੈ ਕਿ ਇਹ ਪਤੀ ਦਾ ਆਸਰਾ, ਸਾਇਆ, ਸੰਗਤ, ਸੋਭਤ ਮੈਨੂੰ ਜੁਗੋ ਜੁਗ ਪ੍ਰਾਪਤ ਰਹੇ। ਭਾਈ ਸਾਹਿਬ ਜੀ ਕਹਿੰਦੇ ਨੇ ਐਨ ਇਸੇ ਤਰ੍ਹਾਂ ਜਿਵੇਂ ਇਹ ਤਿੰਨੇ ਮਸਾਲਾਂ ਹਕੀਕਤ ਹਨ, ਇਹ ਵੀ ਗੱਲ ਇੱਕ ਹਕੀਕਤ ਦੀ ਹੈ। ਕਿਹੜੀ? ਹੁਣ ਉਹਨਾਂ ਦੇ ਲਿਖੇ ਹੋਏ ਕਵਿਤ ਦੇ ਦਰਸ਼ਨ ਕਰੀਏ, ਸਰਵਣ ਕਰੀਏ। ਸਲਲ ਨਿਵਾਸ ਜੈਸੇ ਮੀਨ ਕੀ ਨਾ ਘਟੇ ਰੁੱਚ, ਪਾਣੀ ਵਿੱਚ ਰਹਿੰਦਿਆਂ ਹੋਇਆਂ ਜਿਵੇਂ ਮੱਛੀ ਦੀ ਰੁਚੀ ਕਦੀ ਨਹੀਂ ਘਟਦੀ। ਸਲਲ ਨਿਵਾਸ ਜੈਸੇ ਮੀਨ ਕੀ ਨਾ ਘਟੇ ਰੁੱਚ, ਦੀਪਕ ਪ੍ਰਗਾਸ ਘਟੇ ਪ੍ਰੀਤ ਨਾ ਪਤੰਗ ਕੀ, ਕੁਸਮ ਸਬਾਸ ਜੈਸੇ ਤ੍ਰਿਪਤ ਨਾ ਮੱਧ ਫੁਕੋ, ਉਡਤ ਆਕਾਸ਼ ਆਸ ਘਟੇ ਨਾ ਬਿਹੰਗ ਕੀ, ਕਟਾਤੰਕ ਹੋਰ ਮੋਰ ਚਾਤ੍ਰਿਕ ਹਿਰਦੇ ਉਲਾਸ, ਨਾਦ ਬਾਦ ਸੁਨ ਰਤ ਘਟੇ ਨਾ ਕੁਰੰਗ ਕੀ। ਰਤਨ ਪ੍ਰੀਤੀ ਨਾਦ ਬਾਦ ਸੁਨ ਰਤ ਘਟੇ ਨਾ ਕੁਰੰਗ ਕੀ, ਤੈਸੇ ਪ੍ਰਿਆ ਪ੍ਰੇਮ ਰਸ ਰਸਕ ਰਸਾਲ ਸੰਤ, ਗੁਰਸਿੱਖ ਸੰਤ ਜੋ ਹਨ ਉਹ ਪ੍ਰਭੂ ਦੇ ਪਿਆਰ ਵਿੱਚ ਇਸ ਤਰ੍ਹਾਂ ਨਾਲ ਰਸ ਜਾਂਦੇ ਨੇ, ਤੈਸੇ ਪ੍ਰਿਆ ਪ੍ਰੇਮ ਰਸ, ਜਿਵੇਂ ਪਹਿਲੀਆਂ ਮਸਾਲਾਂ ਆਖੀਆਂ ਨੇ, ਮੀਨਾਂ ਦੀ, ਪਤੰਗ ਦੀ, ਪਵਨ ਦੀ ਤੇ ਪੰਛੀ ਦੀ ਤੇ ਹਿਰਨ ਦੀ, ਤੈਸੇ ਪ੍ਰਿਆ ਪ੍ਰੇਮ ਰਸ ਰਸਕ ਰਸਾਲ ਸੰਤ, ਘਟਤ ਨਾ ਕ੍ਰਿਸ਼ਨਾ ਪ੍ਰਬਲ ਅੰਗ ਅੰਗ ਕੀ। ਉਹਨਾਂ ਦਾ ਰੋਮ ਰੋਮ, ਉਹਨਾਂ ਦਾ ਅੰਗ ਅੰਗ ਇਹ ਚਾਹੁੰਦਾ ਹੈ ਕਿ ਗੁਰੂ ਦੇ ਦਰਸ਼ਨ, ਗੁਰੂ ਸੰਗਤਾਂ ਦੇ ਦਰਸ਼ਨ, ਗੁਰੂ ਦੇ ਪਿਆਰ ਅੰਦਰ ਅਸਾਂ ਮਨ ਬਚ ਕਰਮ ਕਰਕੇ ਨਿਹਮ ਰਵੀਏ। ਨਿਰਸੰਦੇਹ ਸਤਸੰਗ ਜੀ ਇਸੇ ਹੀ ਉੱਚਤਮ ਨੂੰ ਮੁੱਖ ਰੱਖਦਿਆਂ ਹੋਇਆਂ ਆਪ ਸਾਰੇ ਗੁਰੂ ਮਹਾਰਾਜ ਜੀ ਦੀ ਮੁਕੱਦਸ ਹਜ਼ੂਰੀ ਵਿੱਚ ਆਉਂਦੇ ਹੋ ਅਤੇ ਜਿੰਨਾ ਵੀ ਸਮਾਂ ਮਿਲਦਾ ਹੈ ਉਸਨੂੰ ਸਫਲਾਉਣ ਦਾ ਯਤਨ ਕਰ ਰਹੇ ਹੋ। ਚੰਗੇ ਬੰਨਿਆਂ ਦੇ ਯਤਨ ਚੰਗੇ ਨਤੀਜੇ ਲਿਆਉਂਦੇ ਨੇ, ਇਹ ਉੱਦਮ ਸ੍ਰੇਸ਼ਟ ਹੈ। ਉਂਝ ਬੁਰਾਈ ਵੀ ਉੱਦਮ ਬਿਨਾਂ ਨਹੀਂ ਹੁੰਦੀ, ਬੁਰਾਈ ਨੂੰ ਵੀ ਉੱਦਮ ਦਰਕਾਰ ਹੈ। ਘਰ ਛੱਡਣਾ ਪਏਗਾ, ਕਿਤੇ ਜਾਣਾ ਪਏਗਾ, ਕੋਸ਼ਿਸ਼ ਕਰਨੀ ਪਏਗੀ ਤਾਂ ਬੁਰੇ ਆ ਜਾਏ, ਪਰ ਉੱਦਮ ਨਿੰਦਨੀ ਹੈ, ਉੱਦਮ ਹੈ, ਮੁਜ਼ੰਮਤ ਵਾਲਾ ਉੱਦਮ ਹੈ, ਉਹ ਹਿੰਮਤ ਕਾਬਲੇ ਤੌਹੀਨ ਹੈ। ਤਾਂ ਐਸੇ ਉੱਦਮ ਤੋਂ ਸਤਿਗੁਰੂ ਜੀ ਆਪਣੀ ਬਾਣੀ ਅੰਦਰ ਵੀ ਰੋਕਦੇ ਨੇ, ਕਾਹੇ ਗਏ ਮਨ ਚਿਤ ਹੈ ਉੱਦਮ, ਏਦਾਂ ਦੇ ਉੱਦਮ ਤਾਂ ਤੂੰ ਚੇਤੇ ਨਾ ਕਰੇ, ਚਿਤਵਿਆ ਹੀ ਨਾ ਕਰ। ਤੇ ਐਸੇ ਉੱਦਮ ਨੇ ਸਤਿਗੁਰੂ ਸਾਨੂੰ ਰਾਗਬ ਕਰਦੇ ਨੇ, ਤਰਗੀਬ ਦਿੰਦੇ ਨੇ, ਪਰਸੁਏਟ ਕਰਦੇ ਨੇ। ਸਤਿਗੁਰੂ ਜੀ ਕਹਿੰਦੇ ਨੇ ਜੋ ਭਲੇ ਬੰਨੇ ਦਾ ਉੱਦਮ ਹੈ, ਸਗਲ ਉੱਦਮ ਮੈਂ ਉੱਦਮ ਭਲਾ। ਉੱਦਮ ਤਾਂ ਹੋਰ ਕਈ ਕਿਸਮ ਦੇ ਵੀ ਨੇ, ਪਰ ਇਹਨਾਂ ਵਿੱਚੋਂ ਭਲਾ ਉੱਦਮ ਕੌਣ ਹੈ, ਸਰਮੌਰ ਕੌਣ ਉੱਦਮ ਹੈ, ਤਾਂ ਉਸਦੀ ਲਿਸਟ ਕਿਹੜਾ ਉੱਦਮ ਹੈ। ਗੁਰੂ ਜੀ ਬਾਣੀ ਦੁਆਰਾ ਫਰਮਾਉਂਦੇ ਨੇ ਸਗਲ ਉੱਦਮ ਮੈਂ ਉੱਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ। ਤੋ ਆਪ ਭਲਾ ਉੱਦਮ ਕਰ ਰਹੇ। ਗੁਰਬਾਣੀ ਅੰਦਰ ਉੱਦਮ ਨੂੰ ਜ਼ਿੰਦਗੀ ਨਾਲ ਵੀ ਤਸ਼ਬੀਹ ਦਿੱਤੀ ਹੈ, ਮੁਸ਼ਾਬਤ ਦਿੱਤੀ ਹੈ। ਸਤਿਗੁਰੂ ਫਰਮਾਉਂਦੇ ਨੇ ਉੱਦਮ ਕਰੇਂਦਿਆਂ ਜੀਵ ਜੀ, ਥੋੜ੍ਹੇ ਵਿੱਚ ਜੀਵਨ ਦਾ ਤੱਤ ਸਮਝਾਉਂਦੇ ਹੋਏ ਜੀਵਨ ਦਾਤਾ ਜੀ ਫਰਮਾਉਂਦੇ ਨੇ ਉਦਮ ਕਰੇਂਦਿਆਂ ਜੀਵ ਤੂੰ ਕਮਾਉਂਦਿਆਂ ਸੁਖ ਪੁੰਜ ਇੰਨੇ ਬਸ ਨੇ ਧਿਆਨਦਿਆਂ ਤੂੰ ਪ੍ਰਭੂ ਨੂੰ ਇਹਦੇ ਨਾਲ ਨਾਲ ਆਹ ਕੰਮ ਕਰਨ ਵਾਲਾ ਉਦਮ ਅਤੇ ਕਮਾਈ ਲਈ ਤਾਂ ਕਈ ਹੋਰ ਵੀ ਸੰਦੇਸ਼ ਦਿੰਦੇ ਨੇ ਕਈ ਹੋਰ ਵੀ ਪੈਗਾਮ ਦਿੰਦੇ ਨੇ ਪਰ ਗੁਰੂ ਸਾਹਿਬ ਜੀ ਇਸ ਤੋਂ ਅੱਗੇ ਸਾਨੂੰ ਲਿਜਾਂਦੇ ਹੋਏ ਤੱਤ ਦੀ ਗੱਲ ਵੀ ਨਾਲ ਕਹਿੰਦੇ ਨੇ ਕਿ ਉਦਮ ਵੀ ਕਰੋ ਕਮਾਈ ਵੀ ਕਰੋ ਉਦਮ ਕਰੇਂਦਿਆਂ ਜੀਵ ਤੂੰ ਕਮਾਉਂਦਿਆਂ ਸੁਖ ਪਹੁੰਚਿਆ ਗੁਰੂ ਸਾਹਿਬ ਜੀ ਆਪਣਾ ਤਜਰਬਾ ਕਹਿੰਦੇ ਨੇ ਕਿ ਜੇ ਤੀਜੀ ਗੱਲ ਇਹਨਾਂ ਦੋਹਾਂ ਚੀਜ਼ਾਂ ਨਾਲ ਨਾ ਮਿਲਾਈ ਜਾਵੇ ਉਦਮ ਅਤੇ ਕਮਾਈ ਨਾਲ ਤਾਂ ਮੈਨੂੰ ਕੋਈ ਦਿਖਾ ਲਓ ਜੋ ਦੁਨੀਆਂ ਅੰਦਰ ਸ਼ਾਂਤ ਹੋਵੇ ਸਹਿਜ ਵਿੱਚ ਹੋਵੇ ਟਕਾਅ ਵਿੱਚ ਹੋਵੇ ਨਿਸ਼ਚਿੰਤ ਹੋਵੇ ਆਨੰਦ ਵਿੱਚ ਹੋਵੇ ਸਮਾਧ ਵਿੱਚ ਹੋਵੇ ਸਰਸਾਰੀ ਅਵਸਥਾ ਵਿੱਚ ਹੋਵੇ ਮੇਰੇ ਉਦਮ ਨਾਲ ਅਤੇ ਮੇਰੀ ਕਮਾਈ ਨਾਲ ਨਿਸ਼ਚਿੰਤਤਾ ਦੀ ਦਾਤ ਨਹੀਂ ਪ੍ਰਾਪਤ ਹੋ ਸਕਦੀ ਮਹਾਰਾਜ ਆਪ ਫਰਮਾਓ ਕਿਵੇਂ ਹੋਵੇ ਗੁਰੂ ਸਾਹਿਬ ਜੀ ਨੇ ਇਹਨਾਂ ਤੁਕਾਂ ਵਿੱਚ ਬਹੁਤ ਹੀ ਇੱਕ ਫਲਸਫੇ ਦੀ ਗੱਲ ਅਤੇ ਹਕੀਕਤ ਆਖੀ ਹੈ ਕਿ ਮਨੁੱਖ ਉਦਮ ਕਰਦਾ ਹੈ ਦੇਸ਼ਾਂ ਵਿੱਚ ਵੀ ਪਰਦੇਸਾਂ ਵਿੱਚ ਵੀ ਕਈਆਂ ਦਾ ਖਿਆਲ ਹੈ ਕਿ ਸਾਰੀ ਦੁਨੀਆ ਵੇਖ ਲਈਏ ਤਾਂ ਟਿਕ ਜਾਵਾਂਗੇ ਕਈਆਂ ਦਾ ਖਿਆਲ ਹੈ ਕਿ ਬਹੁਤ ਧਨੀ ਹੋ ਜਾਈਏ ਟਿਕ ਜਾਵਾਂਗੇ ਪਰ ਸੱਚੇ ਪਾਤਸ਼ਾਹ ਨੇ ਆਖਿਆ ਹੈ ਐਸੀ ਬਾਤ ਦੇਖਣ 'ਚ ਨਹੀਂ ਆਈ ਨਾ ਤਜਰਬੇ ਵਿੱਚ ਆਈ ਹੈ ਸੁੱਖ ਨਾ ਹੀ ਬਹੁਤੇ ਧਨ ਖਾਟੇ ਸੁੱਖ ਨਾ ਹੀ ਪੇਖੇ ਨ੍ਰਿਤ ਨਾਟੇ ਨਾਟਕ ਚੇਟਕ ਫਿਲਮਾਂ ਤਮਾਸ਼ੇ ਥੀਏਟਰ ਜੇ ਇੱਦਾਂ ਹੋਵੇ ਤਾਂ ਉਹ ਜੇ ਕਰਨ ਵਾਲੇ ਉਹ ਪਰਮ ਸੁਖੀ ਹੋਣ ਪਰ ਉਹ ਰੋਜ਼ ਅਖਬਾਰਾਂ 'ਚ ਪੜ੍ਹੀ ਜਾਏ ਕਿ ਐਡਾ ਵੱਡਾ ਕਲਾਕਾਰ ਸੁਇਸਾਈਡ ਕਰ ਗਿਆ ਆਤਮਘਾਤ ਕਰ ਗਿਆ ਅਸ਼ਾਂਤ ਸੀ ਅੰਦਰੋਂ ਅਤੇ ਹੋਰ ਕੋਈ ਰਾਹ ਨਹੀਂ ਲੱਭਾ ਉਸ ਗੁਰੂ ਸਾਹਿਬ ਨੇ ਇੱਕ ਆਪਣਾ ਉੱਚਾ ਖਿਆਲ ਦਰਸਾਇਆ ਹੈ ਲੁਕਾਈ ਵਾਸਤੇ ਕਿ ਸੁੱਖ ਨਾ ਹੀ ਬਹੁਤੇ ਧਨ ਖਾਟੇ ਤਾਂ ਇੱਥੋਂ ਭੁੰਤਰਬਾਜ਼ੀ ਨਹੀਂ ਕੱਢਣੀ ਤਾਂ ਫਿਰ ਗੁਰੂ ਦਾ ਸਿੱਖ ਕਮਾਈ ਨਾ ਕਰੇ ਧਨ ਨਾ ਖੱਟੇ ਮੰਗਦਾ ਫਿਰੇ ਨਹੀਂ ਨਹੀਂ ਸਾਰੀ ਗੱਲ ਆਓ ਰਲ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੁਣੀ ਸੁੱਖ ਨਾ ਹੀ ਬਹੁਤੇ ਧਨ ਖਾਟੇ ਸੁੱਖ ਨਾ ਹੀ ਪੇਖੇ ਨ੍ਰਿਤ ਨਾਟੇ ਸੁੱਖ ਨਾ ਹੀ ਬਹੁ ਦੇਸ਼ ਕਮਾਏ ਇੱਕ ਤੋਂ ਦੂਜਾ ਅਤੇ ਦੂਜੇ ਤੋਂ ਤੀਜਾ ਅਤੇ ਫਿਰ ਅਗਲਾ ਸੁੱਖ ਨਾ ਹੀ ਬਹੁ ਦੇਸ਼ ਕਮਾਏ ਤਾਂ ਮਹਾਰਾਜ ਕਹਿੰਦੇ ਨੇ ਸਰਬ ਸੁੱਖਾ ਹਰ ਹਰ ਗੁੰਗਾ ਇਹਦੇ ਵਿੱਚ ਪ੍ਰਭੂ ਦਾ ਪਿਆਰ ਅਤੇ ਕਿਰਤ ਦੇ ਵਿੱਚ ਕੀਰਤ ਰਲਾਉਣੀ ਹਜੇ ਸੁੱਖ ਲੈਣਾ ਤਾਂ ਚੱਲ ਰਹੀ ਸੀ ਇਹ ਬਾਤ ਕਿ ਉਦਮ ਕਰੇਂਦਿਆਂ ਜੀਵ ਤੂੰ ਕਮਾਉਂਦਿਆਂ ਸੁੱਖ ਪੁੰਜ ਇਹਦੇ ਨਾਲ ਨਾਲ ਧਿਆਨਦਿਆਂ ਤੂੰ ਪ੍ਰਭੂ ਮੇਰੇ ਨਾਨਕ ਪੁੱਤਰੀ ਚਿੰਤ ਇਹ ਤਿੰਨ ਗੱਲਾਂ ਸਤਿਗੁਰਾਂ ਨੇ ਬਖਸ਼ੀਆਂ ਨੇ ਉਦਮ ਹੈ ਕਮਾਈ ਹੈ ਕਿਰਤ ਹੈ ਅਤੇ ਨਾਲ ਨਾਲ ਪ੍ਰਭੂ ਦਾ ਪਿਆਰ ਹੈ ਆਹ ਸਭ ਕੁਛ ਧਿਆਉਣਾ ਹੀ ਹੈ ਧਿਆਨਦਿਆਂ ਤੂੰ ਪ੍ਰਭੂ ਮੇਰੇ ਨਾਨਕ ਪੁੱਤਰੀ ਚਿੰਤ ਗੁਰੂ ਕਿਰਪਾ ਕਰੇ ਕਿ ਸਾਨੂੰ ਅਸੀਂ ਗੁਰਮਤਿ ਦੀ ਦਾਤ ਪ੍ਰਾਪਤ ਰਹੇ ਅਤੇ ਅਸੀਂ ਉਦਮ ਨਾਲ ਗੁਰੂ ਸਾਹਿਬ ਜੀ ਦੇ ਆਸ਼ਿਆਂ ਉੱਤੇ ਚੱਲਣ ਦਾ ਯਤਨ ਕਰਦੇ ਰਹੇ ਇਸ ਕੰਮ ਵਾਸਤੇ ਜੇ ਬਹੁਤਾ ਸਮਾਂ ਨਹੀਂ ਮਿਲਦਾ ਤਾਂ ਥੋੜ੍ਹਾ ਹੀ ਸੀ ਥੋੜ੍ਹੇ ਤੋਂ ਥੋੜ੍ਹਾ ਵੀ ਹੋਵੇ ਤਾਂ ਵੀ ਪ੍ਰਵਾਨ ਕਰਦਾ ਹੈ ਇੱਕ ਮਹਾਂਪੁਰਸ਼ ਦਰਵੇਸ਼ ਆਪਣੀ ਰਚਨਾ ਵਿੱਚ ਉਰਦੂ ਦੀਆਂ ਕੁਝ ਸਤਰਾਂ ਇਸ ਤਰ੍ਹਾਂ ਨਾਲ ਬਖਸ਼ਦੇ ਨੇ ਉਹ ਕਹਿੰਦੇ ਨੇ ਜੋ ਮਰ ਮਿੱਟਤੇ ਹੈ ਮੁਲਕੋ ਕੌਮ ਕੀ ਖਾਤਰ ਸਰੇ ਮੈਦਾਨ ਇਬਾਦਤ ਉਨਕੀ ਹੋਤੀ ਹੈ ਫਜ਼ੀਲਤ ਉਨਕੀ ਹੋਤੀ ਹੈ ਇਬਾਦਤ ਉਨਕੀ ਹੋਤੀ ਹੈ ਜੋ ਮਰ ਮਿੱਟਤੇ ਹੈ ਮੁਲਕੋ ਕੌਮ ਕੀ ਖਾਤਰ ਸਰੇ ਮੈਦਾਨ ਫਜ਼ੀਲਤ ਉਨਕੀ ਹੋਤੀ ਹੈ ਇਬਾਦਤ ਉਨਕੀ ਹੋਤੀ ਹੈ ਜੋ ਕੌਮੇ ਆਪਣੇ ਜ਼ੋਰੇ ਬਾਜ਼ੂਏ ਹਿੰਮਤ ਕਰ ਰਹਤੀ ਹੈ ਜਹਾਂ ਵਾਲੋ ਯਕੀਨ ਜਾਣੋ ਹਕੂਮਤ ਉਨਕੀ ਹੋਤੀ ਹੈ ਜਹਾਂ ਵਾਲੋ ਯਕੀਨ ਜਾਣੋ ਹਕੂਮਤ ਉਨਕੀ ਹੋਤੀ ਹੈ ਜੋ ਇਨਸਾਨ ਖਿਦਮਤੇ ਖਲਕੇ ਖੁਦਾ ਮੇ ਕਾਮਯਾਬੇ ਹੈ ਆਪਣੇ ਲਈ ਪਰਿਵਾਰ ਲਈ ਟੱਬਰ ਲਈ ਅਤੇ ਦੁਨੀਆਂ ਸਾਰੀ ਕਰਦੀ ਪਈ ਹੈ ਪਰ ਜੋ ਇਨਸਾਨ ਖਿਦਮਤੇ ਖਲਕੇ ਖੁਦਾ ਮੇ ਕਾਮਯਾਬੇ ਹੈ ਹਮੇਸ਼ਾ ਲਗਤਾ ਇਨਸਾਨ ਕੇ ਹਕਾਇਤ ਉਨਕੀ ਹੋਤੀ ਹੈ ਵੋ ਲਮਹੇ ਮੂਮੈਂਟ ਸਮਾਂ ਵੋ ਲਮਹੇ ਜੋ ਕਭੀ ਯਾਦ ਇਲਾਹੀ ਮੇ ਗੁਜ਼ਰਤੇ ਹੈ ਵੋ ਲਮਹੇ ਜੋ ਕਭੀ ਯਾਦ ਇਲਾਹੀ ਮੇ ਗੁਜ਼ਰਤੇ ਹੈ ਵਿਦਾਏ ਜ਼ਿੰਦਗੀ ਕੇ ਬਾਅਦ ਕੀਮਤ ਉਨਕੀ ਹੋਤੀ ਹੈ ਸ਼੍ਰੀ ਕਬੀਰ ਸਾਹਿਬ ਜੀ ਵੀ ਆਪਣੀ ਬਾਣੀ ਦੁਆਰਾ ਸਾਨੂੰ ਇਹ ਗੱਲ ਕਹਿੰਦੇ ਨੇ ਕਿ ਗੁਰੂ ਅਰਜਨ ਦੇਵ ਜੀ ਨੇ ਇਹ ਸਾਡੀ ਅਗਵਾਈ ਦੇ ਵਾਕ ਗੁਰੂ ਗ੍ਰੰਥ ਸਾਹਿਬ ਵਿੱਚ ਧਰ ਦਿੱਤੇ ਨੇ ਕਬੀਰ ਸਾਹਿਬ ਨੇ ਆਖਿਆ ਇੱਕ ਘੜੀ ਆਧੀ ਘੜੀ आदि ही पे आद एक घड़ी जमीन मिलता इन्हें समा भी था आदि घड़ी जे इन्हें भी मिलता आदि ही पे आद पंतन से ती गोष्ट जो कीनो सोला इसलिए आप बड़ भागे हो ऐसा सारे ही बड़ भागे हो दास भी अपने आप में बड़ भागा ही समझता है जो कोई किसी ने कह दे कि तुसी बड़ भागे हो तो असं बाहर नहीं रह गए गुरु महाराज ने अपनी मुकद्दस आगोश बख्शी है जो ही बिठाया है अपने प्यारियां से बढ़ा के बिठाया है सचमुच ये उत्तम कर्म करने वाले सारे ही बड़ भागे हैं जिन्होंने सतगुरु रोज नवा नवा उद्यम बख्शता है वरना मनुख हक जाता है हक जाता है तो सतगुरां ने निजामत की है अब फिर अपनी हजूरी अंदर सानू किसी अदृष्ट खिच के नाल बुलाया है पहला शब्द भी आपने सरवण किया है ते ओ एक पुरातन सारंग राग की रीत सी दूसरा शब्द गुरु अर्जन देव महाराज जी की पवित्र रचना विचों है श्री गुरु ग्रंथ साहब जी के अमूल शब्द भंडार अंदर 2312 शब्द के लगभग गुरु अर्जन देव जी महाराज के शब्द में पर इन्ना कहना काफी ने हैरानी की तो यह बात है कि जिस व्यक्ति ने होश संभालन तो लैके या खास तौर पर गुरगद्दी प्राप्त होने तो लैके अपनी जिंदगी के आखिरी लम्हात तक शहीदी का जान नोश करने तक सारी उम्र अड़किया रही हो गए अड़के पे होवन मुसीबत आईया होवन अजियत ने राह रोके होवन हर कदम उत्ते की अपने घर के ते की होर हुकूमत दे पुरजा जात की गुरु नानक की गद्दी दे विरोधी सारिया ने रल रल के मुनज़्ज़म विरोधता की हो गए वो गुरु फिर अपनी जिंदगी अंदर 2312 शब्द रूहानियत अंदर लबा लब आत्मा विचों लिखते हुए तो शब्द भी रागा विच तालां विच करां विच कितनी उच्ची सुरत होवेगी इतों तक ही अंदाजा लगता है कि यह जिहड़ियां मुसीबतां सन वह अपनी मुसीबत नहीं जापियां ये जिहड़े अड़के सन वह अपनी रुकावटां नहीं जापियां तो दरअसल उन्होंने हर मुसीबत नूं तक के वंगारिया है वंगारिया है तो यूं आख्या जापदा है एक साधक ने गुरु अर्जन देव महाराज जी की ऐसी जिंदगी वाल तक के जदों के उन्होंने कदम कदम उत्ते दुखां ते मुसीबतां ने रोकिया हो गए उन्होंने जीवन में तक के झुकदा है तो झुक के एक अपनी कलम उठा के यह लफ्ज कहता है कि गुरु ने मुसीबतों के सामने खलोते हुए पहाड़ों ते फौजा नूं इउं आख्या बेसबब मुझसे गर्दिश अय्याम उलझ उर्दू का एक शेर है बेसबब मुझसे न गर्दिश अय्याम उलझ हमने हर रंग में जीने की कसम खाई है तो ध्यान दो जरा गुरु साहब जी ने अपनी जिंदगी अंदर ओ कारहाए नमाया किते ने जिन्होंने सदियां नहीं बल्कि जब तक धरता आकाश कायम रहेंगे अकलां वाले मत्तां वाले दानशां वाले खिरद वाले झुकदे रहेंगे कि आफरी ने गुरु अर्जन देव महाराज तू अपने 43 वरिया की कुलील जी हयाती अंदर वह कम करके दसे ने जिन्होंने दुनिया के वड्डे पुरश सजदा करते हैं झुकते हैं ध्यान दो खालसा जी गुरु का जीवन कैसा है हर शब्द आसा महिला पंजा का है जो आपने सुनिया है कि गुरु साहब जी ने यह अपनी रचना तो उचारिया है दरअसल जिथे उन्होंने अपनी तस्वीर खिंची है आप अपना अंदर साढ़े सामने रखिया है उसी शब्द द्वारा कोई शाह होवे गदा होवे आला होवे अदना होवे राव होवे रंक होवे नर होवे नारी होवे किसे देश का होवे किसे वेश का होवे किसे आशा का होवे किसे भाषा का पुरश होवे उन्हें जीवन की एक कला समझाई है इस शब्द तो पंजा अंतरियां ते एक सथाई अंदर क्या है गुरु जी कहते ने जिन पूरे गुरु को यह उपदेश मिल गया है मैनू कहते मैनू ने ते फखर नाल ये गल कहते ने कि मैनू पूरे गुरु ने एक उपदेश दिता है महाराज ने उचेचा इस शब्द की आखिरी तुकंदर शब्द पूरा लिखा है क्योंकि पूरे वर्गे उरे भी होंगे ने पूरे वर्गा ही उरा हों नकल असल वर्गी ही होंगी मुलम्मा सोने वांगू चमकदार पर ऑल दैट ग्लिटर ਇਜ ਨਾਟ ਵਰਕ। ਹਰ ਚਮਕਣ ਵਾਲੀ ਚੀਜ਼ ਕੁੰਦਨ ਨਹੀਂ ਨਾ ਹੋਇਆ ਕਰਦੀ, ਇਹ ਤਾਂ ਪਰਖਣਾ ਪਵੇਗਾ। ਤਾਂ ਸਤਸੰਗ ਜੀ, ਗੁਰੂ ਸਾਹਿਬ ਜੀ ਨੇ ਇਹਦੇ ਅੰਦਰ ਪੂਰਾ ਅੱਖਰ ਵਰਤਿਆ ਕਿ ਮੈਨੂੰ ਪੂਰੇ ਗੁਰੂ ਨੇ ਉਪਦੇਸ਼ ਦਿੱਤਾ ਹੈ। ਪਰ ਆਓ ਪਹਿਲਾਂ ਇਹ ਹਾਂ ਇਸ ਤੁਕ ਨੂੰ ਸੁਣੀਏ ਕਿ ਰਾਮਦਾਸ ਜੀ ਦੇ ਉਲੀਕੇ ਹੋਏ ਕੰਮ ਗੁਰੂ ਦੇ ਹੁਕਮ ਨਾਲ ਗੁਰੂ ਅਰਜਨ ਦੇਵ ਜੀ ਨੇ ਉਸ ਤੋਂ ਅੱਗੇ ਚਲਾਣੇ ਆਪਣਾ ਫਰਜ਼ ਹੀ ਨਹੀਂ ਬਲਕਿ ਅਵਲੀਨ ਫਰਜ਼ ਸਮਝਿਆ, ਮੁਕੱਦਮ ਫਰਜ਼ ਸਮਝਿਆ, ਪਹਿਲਾ ਫਰਜ਼ ਸਮਝਿਆ। ਸਿਆਣੇ ਬੱਚੇ, ਸਿਆਣੀ ਔਲਾਦ, ਸੁਪੁੱਤਰ, ਸੁਪੁੱਤਰ, ਪੁੱਤਰ, ਸੁਪੁੱਤਰ ਤਿੰਨ ਦਰਜੇ ਹੁੰਦੇ ਨੇ। ਆਪਣੇ ਵਡੇਰਿਆਂ ਦੇ ਉਲੀਕੇ ਹੋਏ ਸੁਚੱਜੇ ਕੰਮਾਂ ਨੂੰ ਨੇਪਰੇ ਚੜ੍ਹਾਉਣ ਲਈ ਹਰ ਮੁਮਕਿਨ ਯਤਨ ਕਰਦੇ ਆਏ ਨੇ, ਕਰ ਰਹੇ ਨੇ, ਕਰਦੇ ਰਹਿਣਗੇ। ਤੋ ਪਿਤਾ ਦੇ ਉਲੀਕੇ ਹੋਏ ਕੰਮਾਂ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਸ ਤੋਂ ਅੱਗੇ ਤੋਰਨਾ ਸ਼ੁਰੂ ਕੀਤਾ। ਯਾਦ ਰਹੇ, ਗੁਰੂ ਰਾਮਦਾਸ ਮਹਾਰਾਜ ਜੀ ਨੇ ਸਰੋਵਰ ਖੁਣਵਾਇਆ ਸੀ, ਸੁਦਾਸਰ ਸਰੋਵਰ ਖੁਣਵਾਇਆ ਸੀ, ਪਰ ਹਾਲੇ ਤਾਰੀਖ ਅਧੂਰਾ ਹੈ। ਅੰਮ੍ਰਿਤਸਰ ਦੀ ਨਗਰੀ ਹਰ ਕਿੱਤੇ ਦੇ ਬੰਦੇ ਨੂੰ ਉੱਥੇ ਵਸਾ ਕੇ ਇੱਕ ਆਦਰਸ਼ਿਕ ਸ਼ਹਿਰ ਅਤੇ ਆਦਰਸ਼ਿਕ ਗ੍ਰਾਮ, ਆਦਰਸ਼ਿਕ ਨਗਰ ਵਸਾਉਣ ਦਾ ਗੁਰੂ ਨੇ ਉਪਰਾਲਾ ਆਰੰਭਿਆ ਸੀ। ਚੁਨਾਚੀ ਇਤਿਹਾਸ ਕਹਿੰਦਾ ਹੈ, ਤਾਰੀਖੀ ਅੰਮ੍ਰਿਤਸਰ ਵਿੱਚ ਲਿਖਿਆ ਹੈ ਕਿ ਗੁਰੂ ਨੇ ਹੱਥ ਵਸਾ 52 ਕਿੱਤੇ ਕਰਨ ਵਾਲੇ ਕਿਰਤੀਆਂ ਨੂੰ ਧੂੰ ਧੂੰ ਪਾਲ ਪਾਲ ਜੁਸਤਜੂ ਕਰ ਕਰਕੇ, ਤਲਾਸ਼ ਕਰ ਕਰਕੇ ਹਰ ਸਹੂਲਤ ਦੇ ਕੇ ਅੰਮ੍ਰਿਤਸਰ ਵਿੱਚ ਵਸਾਇਆ। ਅਤੇ ਜਿੱਥੇ ਇਹ ਕਿੱਤੇ ਕਰਨ ਵਾਲੇ ਰਹਿੰਦੇ ਸਨ ਉੱਥੇ ਇੱਕ ਕਿਰਤ ਕਰਨ ਵਾਲਿਆਂ ਦੀ ਵੀ ਗਲੀ ਸੀ, ਬਾਜ਼ਾਰ ਸੀ, ਰਬਾਬੀਆਂ ਦੀ ਗਲੀ, ਰਬਾਬੀਆਂ ਦਾ ਇੱਕ ਪਾਸਾ ਸੀ। ਗੁਰੂ ਸਾਹਿਬ ਜੀ ਇਹ ਸਮਝਦੇ ਸਨ ਕਿ ਕਿਰਤ ਵਿੱਚ ਜੇ ਕਿਰਤ ਨਾ ਰਲੀ ਤਾਂ ਫਿਰ ਇਹ ਕਿਰਤ ਕਰਦਿਆਂ ਕਰਦਿਆਂ ਵੀ ਮਨੁੱਖ ਅਸ਼ਾਂਤ ਰਹੇਗਾ। ਤਾਂ ਸਤਸੰਗ ਜੀ, ਗੁਰੂ ਮਹਾਰਾਜ ਜੀ ਦੀ ਇਸ ਨਗਰੀ ਨੂੰ ਹਾਲੇ ਗੁੱਗ ਵਸਾਉਣਾ ਹੈ। ਗੁਰੂ ਅਰਜਨ ਦੇਵ ਜੀ ਗੋਇੰਦਵਾਲ ਤੋਂ ਉੱਥੇ ਚਲੇ, ਨਾਲੇ ਗੁਰਗੱਦੀ ਪ੍ਰਾਪਤ ਹੋਣ ਤੋਂ ਬਾਅਦ ਜਿਵੇਂ ਵਿਰੋਧਤਾ ਦਾ ਮੀਂਹ ਸ਼ੁਰੂ ਹੋ ਜਾਂਦਾ ਹੈ, ਇਉਂ ਸ਼ੁਰੂ ਹੋ ਗਿਆ। ਸਤਿਗੁਰੂ ਗੋਇੰਦਵਾਲ ਤੋਂ ਅੰਮ੍ਰਿਤਸਰ ਆ ਗਏ ਅਤੇ ਮਹਾਰਾਜ ਜੀ ਨੇ ਦੇਖਿਆ ਪਿਤਾ ਗੁਰੂ ਰਾਮਦਾਸ ਜੀ ਨੇ ਸਰੋਵਰ ਪਟਵਾਇਆ ਹੈ, ਖੁਦਵਾਇਆ ਹੈ, ਖੁਣਵਾਇਆ ਹੈ। ਇਸ ਦੇ ਵਿਚਕਾਰ ਇੱਕ ਥੜਾ ਬਣਾਇਆ ਹੈ ਜਿਸ ਉੱਤੇ ਸਾਹਿਬਾਨ ਲਗਾ ਕੇ ਸਤਿਗੁਰੂ ਜੀ ਬੈਠੇ ਕਰਦੇ ਸਨ ਅਤੇ ਹਰੀ ਜਸ ਕਰਵਾਇਆ ਕੀਤਾ ਕਰਦੇ ਸਨ। ਸੱਚੇ ਪਾਤਸ਼ਾਹ ਨੇ ਮੁੱਖੀ ਸਿੱਖਾਂ ਨਾਲ ਵਿਚਾਰ ਕਰਕੇ ਇਸ ਸਰੋਵਰ ਨੂੰ ਪੱਕਾ ਕਰਨ ਦਾ ਯਤਨ ਕੀਤਾ। ਪੌੜੀਆਂ ਪੱਕੀਆਂ ਬਣਾਉਣੀਆਂ ਆਰੰਭ ਕਰ ਦਿੱਤੀਆਂ, ਪੱਠੇ ਲਵਾਏ ਅਤੇ ਇਹਦੇ ਸੇਵਾ ਵਾਸਤੇ ਇੱਧਰ ਉੱਧਰ ਸਿੱਖ ਵੀ ਭੇਜੇ, ਪ੍ਰੇਮੀਆਂ ਨੂੰ ਭੇਜਿਆ ਅਤੇ ਕੁਝ ਇੱਕ ਦੀ ਡਿਊਟੀ ਇਹ ਵੀ ਲਗਾਈ ਕਿ ਤੁਸੀਂ ਆਈਆਂ ਹੋਈਆਂ ਸੰਗਤਾਂ ਦੀ ਲੰਗਰ ਦੀ, ਰਹਾਇਸ਼ ਦੀ ਜ਼ਿੰਮੇਵਾਰੀ ਨਿਭਾਉਣੀ ਹੈ। ਜਿਵੇਂ ਬਾਬਾ ਬੁੱਢਾ ਜੀ ਐਸੇ ਕਰਤੱਵ ਤੇ ਸਨ ਅਤੇ ਨਾਲ ਨਾਲ ਕਥਾ ਕੀਰਤਨ ਵੀ ਚੱਲਦਾ ਹੁੰਦਾ। ਬਾਬਾ ਬੁੱਢਾ ਜੀ ਇਹ ਸਭ ਕੁਝ ਦੇ ਨਾਲ ਨਾਲ ਇੱਕ ਵਾਹੀ ਉੱਤੇ ਜੋ ਅੱਜ ਕੱਲ੍ਹ ਦੀ ਬਾਬੇ ਬੁੱਢੇ ਦੀ ਬੇਰ ਨਾਮੇ ਇੱਕ ਸਥਾਨ ਹੈ ਪ੍ਰਕਰਮਾਨੰਦ, ਉੱਥੇ ਬੈਠ ਕੇ ਸੇਵਾ ਕਰਵਾਇਆ ਕਰਦੇ ਸਨ, ਦੇਖਿਆ ਕਰਦੇ ਸਨ। ਇਸੇ ਤਰ੍ਹਾਂ ਹੋਰ ਗੁਰਸਿੱਖ ਵੀ ਤੇ ਇਸੇ ਤਰ੍ਹਾਂ ਗੁਰੂ ਅਰਜਨ ਦੇਵ ਜੀ ਵੀ ਸੇਵਾ ਹੁੰਦੀ ਨੂੰ ਦੇਖਿਆ ਕਰਦੇ ਸਨ ਤੇ ਸਾਰਿਆਂ ਨਾਲ ਵਿਚਾਰ ਵਟਾਂਦਰਾ ਕਰਿਆ ਕਰਦੇ ਸਨ ਕਿ ਇੱਕ ਕੇਂਦਰੀ ਸਥਾਨ ਬਣਾਉਣਾ ਹੈ ਤੇ ਸਾਡਾ ਸਭ ਦਾ ਫਰਜ਼ ਹੈ ਕਿ ਵੱਧ ਤੋਂ ਵੱਧ ਇਸ ਦੀ ਸੇਵਾ ਹੋਵੇ ਤੇ ਸੁੰਦਰ ਤੋਂ ਸੁੰਦਰ ਬਣਾਇਆ ਜਾਵੇ। ਇਹਨਾਂ ਦਿਨਾਂ ਦੀ ਹੀ ਇੱਕ ਸਾਖੀ ਆਉਂਦੀ ਹੈ